ਬਾਬਾ ਕਹਿਣ ਲੱਗਾ, ਅੱਛਾ ਉਸ ਵੇਲੇ ਜਿਹੜੇ ਲੋਕ ਖੜੇ ਸਨ ਉਹਨਾਂ ਵਿੱਚੋਂ ਕਿਸੇ ਨੇ ਔਰਤ ਨੂੰ ਨਾ ਛੁਡਾਇਆ? ਪ੍ਰਚਾਰਕ ਨੇ ਆਖਿਆ, ਨਹੀਂ ਕਿਸੇ ਨੇ ਨਹੀਂ ਛੁਡਾਇਆ, ਸਗੋਂ ਇਹ ਤੇ ਅੱਗੋਂ ਹੋਰ ਚੜਾਉਂਦੇ ਸਨ। ਬਾਬਾ ਕਹਿਣ ਲੱਗਾ, ਇਹ ਕਿਸ ਕੁ ਵੇਲੇ ਦੀ ਮਾਰ ਕੁਟਾਈ ਹੋਈ? ਪ੍ਰਚਾਰਕ ਕਹਿਣ ਲੱਗਾ, ਦੁਪਹਿਰ ਬਾਅਦ ਕੋਈ 3 ਵਜੇ। ਬਾਬੇ ਨੇ ਪੁੱਛਿਆ, ਰਾਂਝੇ ਨੇ ਤੈਨੂੰ ਵੀ ਮਾਰਿਆ ਸੀ? ਪ੍ਰਚਾਰਕ ਆਖਣ ਲੱਗਾ, ਹਾਂ ਜੀ, ਜਦੋਂ ਮੈਂ ਮੇਨ ਨੂੰ ਛੁਡਾਉਣ ਲੱਗਾ ਤੇ ਮੈਨੂੰ ਵੀ ਪੂਰੇ ਮਾਰੇ ਸੀ, ਮੈਨੂੰ ਵੀ ਮੁੱਕੇ ਮਾਰੇ ਸੀ। ਬਾਬੇ ਨੇ ਪੁੱਛਿਆ, ਪਹਿਲੋਂ ਲੜਾਈ ਦੀ ਗੱਲਬਾਤ ਰਾਂਝੇ ਦੀ ਤੁਹਾਡੇ ਨਾਲ ਹੋਈ ਸੀ ਕਿ ਮੇਮ ਨਾਲ? ਪ੍ਰਚਾਰਕ ਕਹਿਣ ਲੱਗਾ, ਗੱਲ ਤੇ ਮੇਰੇ ਨਾਲ ਹੋਈ ਸੀ, ਪਰ ਰਾਂਝਾ ਗੁੱਸੇ ਵਿੱਚ ਆ ਕੇ ਮੇਮ ਦੇ ਗਲ ਜਾ ਪਿਆ। ਬਾਬਾ ਉਸੇ ਵੇਲੇ ਪਾਦਰੀ ਸਾਹਿਬ ਵੱਲ ਮੂੰਹ ਕਰਕੇ ਕਹਿਣ ਲੱਗਾ, ਲਓ ਸਾਹਿਬ ਜੀ, ਤੁਸੀਂ ਹੁਣ ਆਪ ਵੇਖ ਲਓ, ਜਿਸ ਨੂੰ ਮਿਸ ਭਾਗਣ ਨੇ ਪਛਾਣਿਆ ਉਹ ਤੇ ਮੇਰਾ ਪੁੱਤਰ ਹੈ, ਸਿੱਖ ਹੈ, ਤੇ ਜਿਸ ਨੂੰ ਪ੍ਰਚਾਰਕ ਨੇ ਪਛਾਣਿਆ ਉਹ ਰਾਂਝਾ ਹੈ। ਸਾਰੇ ਪਿੰਡ ਤੋਂ ਪੁੱਛ ਲਓ, ਜਿਹੜਾ ਪੁਲਿਸ ਦਾ ਸਿਪਾਹੀ ਖੜਾ ਇਹ ਰਾਂਝੇ ਨੂੰ ਜਾਣਦਾ, ਇਹਨੂੰ ਵੀ ਪੁੱਛ ਲਓ ਵੀ ਸਿੱਖ ਤੇ ਮੁਸਲਮਾਨ ਦੀ ਸੂਰਤ ਦਾ ਫਰਕ ਤੁਸੀਂ ਆਪ ਵੇਖ ਲਓ। ਫਿਰ ਵੇਖੋ, ਭਾਗਣ ਕਹਿੰਦੀ ਮੈਨੂੰ ਪਿੱਠ ਤੇ ਮਾਰਿਆ, ਪ੍ਰਚਾਰਕ ਕਹਿੰਦਾ ਚਪੇੜਾਂ ਮੂੰਹ ਤੇ ਮਾਰੀਆਂ, ਉਹ ਕਹਿੰਦੀ ਹੈ ਦੁਪਹਿਰ ਤੋਂ ਪਹਿਲਾਂ, ਤੇ ਪ੍ਰਚਾਰਕ ਆਖਦਾ ਨਹੀਂ ਦੁਪਹਿਰ ਬਾਅਦ, ਉਹ ਕਹਿੰਦੀ ਮੈਨੂੰ ਕਿਸੇ ਨੇ ਨਹੀਂ ਛੁਡਾਇਆ, ਤੇ ਉਹ ਆਖਦਾ ਬਈ ਮੈਨੂੰ, ਮੈਂ ਇਸ ਨੂੰ ਛੁਡਾਇਆ। ਫਿਰ ਇੱਕ ਗੱਲ ਹੋਰ, ਪ੍ਰਚਾਰਕ ਆਖਦਾ ਬਈ ਬੋਲਚਾਲ ਮੇਰੇ ਨਾਲ ਹੋਈ ਤੇ ਰਾਂਝਾ ਮੇਮ ਦੇ ਗਲ ਪੈ ਗਿਆ, ਹੁਣ ਤੁਸੀਂ ਆਪ ਨਿਆਂ ਕਰੋ। ਪਾਦਰੀ ਸਾਹਿਬ ਬਸ ਬਹੁਤ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਪ੍ਰਚਾਰਕ ਤੂੰ ਮੈਨੂੰ ਬਹੁਤ ਧੋਖਾ ਦਿੱਤਾ ਹੈ, ਬਾਬਾ ਤੁਸੀਂ ਦੱਸੋ ਅਸਲ ਗੱਲ ਕੀ ਹੈ। ਬਾਬਾ ਆਖਣ ਲੱਗਾ, ਅਸਲ ਵਿੱਚ ਗੱਲ ਕਰਦਿਆਂ ਪ੍ਰਚਾਰਕ ਸਾਹਿਬ ਨੇ ਮੁਸਲਮਾਨਾਂ ਦੇ ਰਸੂਲ ਅਤੇ ਬੀਬੀ ਆਇਸ਼ਾ ਨਾਲ ਵਿਆਹ ਕਰਨ ਵਾਲੀ ਗੱਲ ਬੜੀ ਬੇਅਦਬੀ ਨਾਲ ਕੀਤੀ, ਜਿਸ ਕਰਕੇ ਰਾਂਝੇ ਨੇ ਵੀ ਗੁੱਸੇ ਵਿੱਚ ਆ ਕੇ ਹਜ਼ਰਤ ਈਸਾ ਸਾਹਿਬ ਦੇ ਜਨਮ ਦੇ ਬਾਰੇ ਵਿੱਚ ਬੇਅਦਬੀ ਵਾਲੇ ਵਾਕ ਆਖੇ। ਪਰ ਇਸ ਤੋਂ ਵੱਧ ਤੇ ਕੁਝ ਨਹੀਂ ਹੋਇਆ, ਸਾਰੇ ਪਿੰਡ ਨੂੰ ਪੁੱਛ ਲਓ। ਇਸ ਵੇਲੇ ਸਾਰੇ ਲੋਕ ਖੜੇ ਬੋਲ ਪਏ, ਠੀਕ ਸਾਹਿਬ ਜੀ, ਇੰਨੀ ਗੱਲ ਹੀ ਹੋਈ ਸੀ। ਪਾਦਰੀ ਸਾਹਿਬ ਕਹਿਣ ਲੱਗੇ, ਵੈਲ ਬਾਬਾ, ਫਿਰ ਰਾਂਝੇ ਨੇ ਹਮਾਰੇ ਖੁਦਾ ਕੇ ਬੇਟੇ ਕੋ ਗਾਲ ਦੂ, ਇਸਕੋ ਸਜ਼ਾ ਦੇਣੀ ਚਾਹੀਏ। ਬਾਬਾ ਕਹਿਣ ਲੱਗਾ, ਹਾਂ, ਇਸਨੇ ਬਹੁਤ ਮਾੜਾ ਕੀਤਾ, ਇਸ ਨੂੰ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਹੈ, ਤੁਸੀਂ ਨਾ ਦਿਓਗੇ ਤਾਂ ਅਸੀਂ ਬਰਾਦਰੀ ਵਿੱਚ ਇਸ ਨੂੰ ਸਜ਼ਾ ਦਿਆਂਗੇ, ਗਾਲਾਂ ਦੇਣੀਆਂ ਸਾਡੇ ਪਿੰਡ ਵਿੱਚ ਮਨਾ ਨੇ, ਤੇ ਫਿਰ ਕਿਸੇ ਧਰਮ ਦੇ ਵੱਡੇ ਵਿਅਕਤੀ ਨੂੰ? ਸਾਹਿਬ ਆਖਣ ਲੱਗਾ, ਹਾਂ, ਤੁਸੀਂ ਬਹੁਤ ਚੰਗੇ ਹੋ। ਰਾਂਝਾ ਕਹਿਣ ਲੱਗਾ, ਸਾਹਿਬ ਜੀ, ਈਸਾ ਜੀ ਨੂੰ ਅਸੀਂ ਮੁਸਲਮਾਨ ਪੈਗੰਬਰ ਮੰਨਦੇ ਹਾਂ, ਮੇਰੇ ਕੋਲੋਂ ਉਸ ਵੇਲੇ ਗੁੱਸੇ ਵਿੱਚ ਬੇਅਦਬੀ ਹੋ ਗਈ, ਮੈਂ ਹੁਣ ਸਮਝਣਾ ਕਿ ਮੈਂ ਆਪਣੇ ਪੈਗੰਬਰ ਦੀ ਬੇਅਦਬੀ ਕਾਹਨੂੰ ਕੀਤੀ, ਪਰ ਗੁੱਸਾ ਬਹੁਤ ਬੁਰੀ ਗੱਲ ਹੈ ਜਿਸ ਕਰਕੇ ਭੁੱਲ ਹੋ ਜਾਂਦੀ ਹੈ। ਪਾਦਰੀ ਸਾਹਿਬ ਕਹਿਣ ਲੱਗੇ, ਫਿਰ ਤੈਨੂੰ ਕੀ ਸਜ਼ਾ ਦੇਈਏ? ਰਾਂਝਾ ਆਖਣ ਲੱਗੇ, ਜੋ ਤੁਹਾਡਾ ਜੀ ਕਰੇ। ਪਾਦਰੀ ਸਾਹਿਬ ਕਹਿਣ ਲੱਗੇ, ਬਾਬਾ ਤੁਸੀਂ ਦੱਸੋ। ਬਾਬਾ ਕਹਿਣ ਲੱਗੇ, ਜੇ ਇਹ ਆਪ ਤੋਂ ਮੁਆਫੀ ਮੰਗ ਲਵੇ ਤਾਂ ਇਸ ਨੂੰ ਮੁਆਫ ਕਰ ਦੇਵਾਂ। ਗੱਲ ਕੀ? ਰਾਂਝੇ ਨੇ ਮੁਆਫੀ ਮੰਗ ਲਈ ਤੇ ਪਾਦਰੀ ਸਾਹਿਬ ਨੇ ਮੁਆਫ ਕਰ ਦਿੱਤਾ। ਹੁਣ ਪਾਦਰੀ ਸਾਹਿਬ ਨੇ ਪ੍ਰਚਾਰਕ ਨੂੰ ਬੁਲਾ ਕੇ ਆਖਿਆ, ਜਾਓ, ਤੁਹਾਨੂੰ ਸਸਪੈਂਡ ਕੀਤਾ, ਚਲੇ ਜਾਓ, ਅਸੀਂ ਬਹੁਤ ਨਾਰਾਜ਼ ਹਾਂ ਤੁਹਾਡੇ ਨਾਲ। ਬਸ ਇੰਨਾ ਕਹਿੰਦਿਆਂ ਸਾਰ ਪ੍ਰਚਾਰਕ ਦਾ ਤੇ ਉਸਦੀ ਘਰਵਾਲੀ ਦਾ ਰੰਗ ਪੀਲਾ ਹੋ ਗਿਆ। ਬਾਬਾ ਆਖਣ ਲੱਗਾ, ਪਾਦਰੀ ਸਾਹਿਬ, ਜੇ ਮੇਰੀ ਗੱਲ ਸੁਣੋ ਤਾਂ ਇਸ ਤਰ੍ਹਾਂ ਨਾ ਕਰੋ, ਇਸ ਨੂੰ ਵੀ ਮੁਆਫ ਕਰ ਦਿਓ। ਪਾਦਰੀ ਸਾਹਿਬ ਕਹਿਣ ਲੱਗੇ, ਇਸ ਨੂੰ ਕਿਵੇਂ ਮੁਆਫ ਕਰਾਂ, ਇਹਨੇ ਝੂਠ ਬੋਲਿਆ, मैं झूठ नूं मुआफ नहीं कर सकता। बाबा कहण लगा ठीक है, पर बंदा भुलण हार है, साढ़े रांझे करके जे इस बंदे नूं दुख मिलदा है तां तुसीं साढ़े लई इस नूं मुआफ कर दिओ, ते इस नूं मत दे के सच ते चलण वाला प्यारा बनाओ। ਮੈਨੂੰ ਤੇ ਇਹਨਾਂ ਹੀ ਸਮਝ ਆਇਆ ਕਿ ਮਨੁੱਖ ਇੱਕ ਪਸ਼ੂ ਹੈ ਤੇ ਅਕਲ ਵਾਲਾ ਹੋ ਕੇ ਵੀ ਆਪਣੀ ਪਸ਼ੂ ਬਿਰਤੀ ਨੂੰ ਕਾਇਮ ਰੱਖਦਾ ਹੈ, ਨਾ ਤੇ ਧਰਮ ਤੇ ਤੁਰਦਾ, ਨਾ ਸੰਤੋਖ ਜਾਂ ਦਇਆ ਤੇ ਤੁਰਦਾ, ਇਸ ਕਰਕੇ ਨਾ ਮਨੁੱਖ ਬਣਦਾ ਨਾ ਦੇਵਤਾ। ਕੀ ਹਿੰਦੂ ਤੇ ਕੀ ਮੁਸਲਮਾਨ, ਕੀ ਈਸਾਈ ਤੇ ਕੀ ਹੋਰ ਧਰਮਾਂ ਦੇ ਲੋਕ ਅਕਸਰ ਪਸ਼ੂਆਂ ਵਰਗੀਆਂ ਬਿਰਤੀਆਂ ਹੀ ਰੱਖਦੇ ਨੇ, ਹਰ ਵੇਲੇ ਇੱਕ ਦੂਜੇ ਨਾਲ ਲੜ ਕੇ ਦੂਸਰੇ ਦਾ ਹੱਕ ਖੋਹ ਲੈਂਦੇ ਨੇ, ਧੱਕਾ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਦੇ ਵਸ ਵਿੱਚ ਨੇ। ਕਿਤੇ ਕਿਤੇ ਕੋਈ ਹੈ ਜਿਸ ਨੂੰ ਧਰਮ ਦੀ ਦਇਆ ਜਾਂ ਸੰਤੋਖ ਦੀ ਸੋਝੀ ਹੈ ਤੇ ਉਹ ਸੁਖੀ ਹੈ ਤੇ ਸੱਚ ਨੂੰ ਪਿਆਰ ਕਰਦਾ। ਸਾਹਿਬ ਜੀ, ਅਸੀਂ ਲੋਕ ਜਿਹੜੇ ਕਿਸੇ ਨੂੰ ਸਿੱਖ, ਕਿਸੇ ਨੂੰ ਈਸਾਈ, ਕਿਸੇ ਨੂੰ ਮੁਸਲਮਾਨ ਤੇ ਕਿਸੇ ਨੂੰ ਆਰੀਆ ਸਮਾਜੀ ਬਣਾ ਲੈਂਦੇ ਹਾਂ ਨਾ, ਐਵੇਂ ਸੂਰਤਾਂ ਬਦਲਦੀਆਂ ਨੇ, ਸੁਭਾਅ ਨਹੀਂ ਬਦਲਦਾ। ਇਸੇ ਭੁੱਲ ਕਰਕੇ ਸਾਰੇ ਧਰਮਾਂ ਦੇ ਉਪਦੇਸ਼ਕ ਆਪੋ ਵਿੱਚ ਪਏ ਲੜਦੇ ਨੇ, ਵਿਦਿਆ ਤੇ ਹਾਸਲ ਕਰ ਲੈਂਦੇ ਨੇ ਪਰ ਵਿਦਿਆ ਸੁਭਾਅ ਨਹੀਂ ਬਦਲਦੀ, ਬਿਰਤੀ ਉਹੋ ਦੀ ਰਹਿੰਦੀ, ਸਗੋਂ ਪਸ਼ੂ ਬਿਰਤੀ ਹੋਰ ਤੇਜ਼ ਹੋ ਜਾਂਦੀ। ਸੰਸਾਰ ਵਿੱਚ ਕਾਲੀ ਰਾਤ ਪੈ ਰਹੀ ਹੈ, ਸੋਹਣੀਆਂ ਸੂਰਤਾਂ, ਸੋਹਣੇ ਕੱਪੜੇ, ਸੋਹਣੀਆਂ ਗੱਲਾਂ ਦਿਸਦੀਆਂ ਨੇ, ਸਮਝੀਦਾ ਕਿ ਬੜੇ ਚੰਗੇ ਲੋਕ ਨੇ, ਪਰ ਸੱਚ ਗੱਲ ਤੇ ਇਹ ਜੇ ਕਿ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ ਹੈ। ਕਿਸੇ ਨੂੰ ਇਸ ਗੱਲ ਦਾ ਸ਼ੌਕ ਨਹੀਂ ਕਿ ਮੇਰਾ ਦਿਲ ਰੱਬ ਨਾਲ ਜੁੜੇ, ਤੇ ਰੱਬ ਨਾਲ ਜੁੜਨ ਤੋਂ ਬਿਨਾਂ ਸੁੱਖ ਨਹੀਂ ਹੋ ਸਕਦਾ। ਜਦੋਂ ਸਾਰੇ ਪਾਸੇ ਹੀ ਇਹ ਗੱਲ ਹੋ ਰਹੀ ਹੈ ਤਾਂ ਫਿਰ ਕਿਸੇ ਨਾਲ ਕੀ ਗੁੱਸਾ। ਮਾਫ਼ ਕਰਨਾ ਤੇ ਸਮਝਾਉਣਾ ਤੇ ਸਿੱਧੇ ਰਸਤੇ ਤੋਰਨਾ, ਬਸ ਇਹ ਹੀ ਚੰਗੀ ਗੱਲ ਹੈ। ਆਪਣੇ ਪ੍ਰਚਾਰਕ ਜੀ ਨੂੰ ਆਖੋ ਬਈ ਰਾਂਝੇ ਦੇ ਰਸੂਲ ਨੂੰ ਜਿਹੜੀ ਇਸਨੇ ਗਾਲ ਦਿੱਤੀ ਇਹ ਉਸਦੀ ਮਾਫ਼ੀ ਮੰਗੇ, ਤੇ ਜਿਹੜਾ ਇਹਨੇ ਤੁਹਾਡੇ ਕੋਲ ਝੂਠ ਬੋਲਿਆ ਉਸਦੀ ਮੁਆਫ਼ੀ ਤੁਹਾਡੇ ਕੋਲੋਂ ਮੰਗੇ। ਅੱਗੇ ਤੋਂ ਜੇ ਇਸ ਨੂੰ ਵੈਰਾਗ ਤੇ ਰੱਬੀ ਪਿਆਰ ਆ ਜਾਵੇ ਫਿਰ ਤੇ ਇਹਦੇ ਕੋਲੋਂ ਧਰਮ ਦਾ ਕੰਮ ਲਵੋ, ਨਹੀਂ ਤਾਂ ਕੋਈ ਦੁਕਾਨ ਖੋਲ ਦਿਓ ਜਿੱਥੇ ਦਸਾਂ ਨਵਾਂ ਦੀ ਕਿਰਤ ਕਰਨ ਦੀ ਜਾਚ ਆਵੇ ਤੇ ਧਰਮ ਦੀ ਪਛਾਣ ਆਵੇ। ਅਸਲ ਵਿੱਚ ਮਾੜੇ ਕੰਮਾਂ ਵੱਲੋਂ ਵੈਰਾਗ ਹੋਣ ਤੋਂ ਬਿਨਾਂ ਅਤੇ ਵਾਹਿਗੁਰੂ ਨਾਲ ਪਿਆਰ ਹੋਣ ਤੋਂ ਬਿਨਾਂ, ਅੱਠੇ ਪੈਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਣ ਤੋਂ ਬਿਨਾਂ ਜਿਹੜਾ ਵੀ ਉਪਦੇਸ਼ ਕਰੇਗਾ ਭਾਵੇਂ ਕਿਸੇ ਧਰਮ ਦਾ ਹੋਵੇ ਉਹ ਤੇ ਸਿਰਫ ਐਵੇਂ ਚਾਰ ਪੈਸੇ ਕਮਾਉਣ ਵਾਲਾ ਕੰਮ ਹੀ ਕਰੇਗਾ, ਧਰਮ ਦਾ ਪ੍ਰਚਾਰ ਨਹੀਂ ਕਰੇਗਾ, ਨਾ ਲੋਕਾਂ ਦੇ ਸੁਭਾਅ ਬਦਲੇਗਾ ਨਾ ਉਸਦਾ ਆਪਣਾ ਸੁਭਾਅ ਬਦਲਿਆ ਹੋਵੇਗਾ। ਹੁਣ ਅੱਜ ਕੱਲ੍ਹ ਸਾਰੇ ਧਰਮਾਂ ਵਾਲੇ ਮਾੜੇ ਕਰਮਾਂ ਤੋਂ ਵੈਰਾਗ ਕਰਨ ਦੀ ਬਜਾਏ, ਭਾਵ ਮਾੜੇ ਕਰਮ ਛੁਡਾਉਣ ਦੀ ਬਜਾਏ, ਜਾਂ ਭਲੇ ਕਰਮਾਂ ਨਾਲ ਪ੍ਰੇਮ ਕਰਨ ਦੀ ਬਜਾਏ ਖਾਲੀ ਬੰਦਿਆਂ ਨੂੰ ਨਿਰਾ ਦਿਮਾਗੀ ਚਾਤਰੀਆਂ ਸਿਖਾ ਦਿੰਦੇ ਨੇ ਤੇ ਧਰਮ ਪ੍ਰਚਾਰਕ ਬਣਾ ਦਿੰਦੇ ਨੇ, ਉਹ ਤੇ ਸਾਰਾ ਕੁਝ ਵਿਗਾੜ ਦਿੰਦੇ ਨੇ, ਆਪ ਵੀ ਸੱਟਾਂ ਨਾਲ ਦੁਖੀ ਹੁੰਦੇ ਨੇ। ਤੁਸੀਂ ਆਪ ਸਿਆਣੇ ਹੋ, ਜਿਵੇਂ ਤੁਹਾਡਾ ਜੀ ਕਰੇ ਉਵੇਂ ਕਰੋ। ਮੈਂ ਤੇ ਇੱਕੋ ਗੱਲ ਜਾਣਦਾ ਬਈ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ਇਹ ਹੀ ਸਿੱਧਾ ਰਸਤਾ ਹੈ, ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ। ਹੁਣ ਤੁਸੀਂ ਇਹਨੂੰ ਮਾਫ ਕਰੋ, ਅਸੀਂ ਮਾਫ ਕੀਤਾ। ਇਹ ਗੱਲ ਸੁਣ ਕੇ ਪਾਦਰੀ ਸਾਹਿਬ ਕਹਿਣ ਲੱਗੇ, ਬਾਬਾ ਤੂੰ ਬਹੁਤ ਚੰਗਾ ਹੈ, ਚਲੋ ਪ੍ਰਚਾਰਕ ਸਾਹਿਬ ਰਾਂਝੇ ਕੋਲੋਂ ਮਾਫੀ ਮੰਗੋ। ਜਦੋਂ ਪ੍ਰਚਾਰਕ ਨੇ ਮਾਫੀ ਮੰਗੀ ਤਾਂ ਰਾਂਝਾ ਜਿਹੜਾ ਬਾਬੇ ਦੇ ਪਿਆਰ ਵਿੱਚ, ਬਾਬੇ ਦੀ ਸੰਗਤ ਵਿੱਚ ਪਿਆਰ ਦਾ ਜਾਣੂ ਸੀ, ਉਸਨੇ ਜੱਫੀ ਪਾ ਕੇ ਇਸ ਪ੍ਰਚਾਰਕ ਨੂੰ ਆਖਿਆ, ਜਾ ਤੂੰ ਮੈਨੂੰ ਬਖਸ਼ਿਆ ਤੇ ਮੈਂ ਤੈਨੂੰ ਮਾਫ ਕੀਤਾ, ਰੱਬ ਸਾਥੋਂ ਫਿਰ ਕਦੇ ਭੁੱਲ ਨਾ ਕਰਾਵੇ। ਹੁਣ ਪਾਦਰੀ ਸਾਹਿਬ ਨੇ ਵੀ ਮਾਫ ਕਰ ਦਿੱਤਾ, ਪਰ ਨਾਲ ਹੀ ਆਖਿਆ, ਪ੍ਰਚਾਰਕ ਸਾਹਿਬ ਜੇ ਮੁੜ ਕੇ ਕਦੇ ਝੂਠ ਬੋਲਿਆ ਤਾਂ ਸਿੱਧਾ ਕੈਦ ਕਰਵਾਵਾਂਗਾ। ਇਸ ਤਰ੍ਹਾਂ ਇਹ ਗੱਲ ਮੁੱਕੀ। ਪਾਦਰੀ ਸਾਹਿਬ ਤਾਂ ਇਸ ਪਿੰਡ ਦਾ ਪਿਆਰ ਵੇਖ ਕੇ, ਪੰਜਾਬੀ ਤੇ ਸਿੱਧੇ ਪੱਧਰੇ ਪੁਰਾਣੇ ਲੋਕਾਂ ਦਾ ਪਿਆਰ ਵਤੀਰਾ ਵੇਖ ਕੇ ਬੜੇ ਖੁਸ਼ ਹੋਏ। ਉਹ ਤੇ ਸਮਝਦਾ ਸੀ ਕਿ ਪੁਰਾਣੇ ਪੰਜਾਬੀ ਬਿਲਕੁਲ ਅਨਪੜ੍ਹ ਤੇ ਪਸ਼ੂ ਦਿਲ ਵਾਲੇ ਲੋਕ ਨੇ, ਪਰ ਅੱਜ ਸਮਝਿਆ ਕਿ ਇਹ ਲੋਕ ਤੇ ਬੜੇ ਸਾਫ਼ ਦਿਲ ਤੇ ਪਿਆਰ ਵਾਲੇ ਨੇ। ਪਰ ਉਹ ਜਿਹੜਾ ਆਪਣੇ ਧਰਮ ਦੇ ਲਈ ਤੁਸ ਵੀ ਭਾਵ ਸੀ, ਉਹ ਪਾਦਰੀ ਸਾਹਿਬ ਦੇ ਅੰਦਰ ਵੀ ਬਹੁਤ ਸੀ। ਇਸ ਕਰਕੇ ਕਈ ਵਾਰ ਉਸ ਦੇ ਮਤਹਿਤ, ਉਸ ਦੇ ਅਧੀਨ ਕਰਮਚਾਰੀ ਵਧੀਕੀਆਂ ਕਰ ਜਾਂਦੇ ਸਨ। ਗੱਲ ਕੀ, ਪਾਦਰੀ ਸਾਹਿਬ ਤੇ ਖੁਸ਼ ਹੋ ਕੇ ਵਿਦਾ ਹੋਏ, ਪਰ ਜਾਣ ਲੱਗਿਆਂ ਪਾਦਰੀ ਸਾਹਿਬ ਬਾਬੇ ਨੂੰ ਕਹਿਣ ਲੱਗੇ, ਤੁਸੀਂ ਨਹੀਂ ਚਾਹੁੰਦੇ ਕਿ ਸਾਰੇ ਲੋਕ ਸਿੱਖ ਹੋ ਜਾਣ? ਮੈਂ ਤੇ ਸਾਰੀ ਦੁਨੀਆਂ ਨੂੰ ਈਸਾਈ ਬਣਾਉਣਾ ਚਾਹੁੰਦਾ। ਬਾਬਾ ਆਖਣ ਲੱਗਾ, ਮੈਂ ਚਾਹੁੰਦਾ ਕਿ ਸਾਰੇ ਸਿੱਖ ਹੋਣ, ਪਰ ਮੈਂ ਬੰਦੇ ਨੂੰ ਸਿੱਖ ਇਸ ਲਈ ਬਣਾਉਣਾ ਚਾਹੁੰਦਾ ਕਿ ਉਹ ਲੋਕ ਤੇ ਪਰਲੋਕ ਵਿੱਚ, ਇਸ ਦੁਨੀਆਂ ਵਿੱਚ ਤੇ ਅਗਲੀ ਦੁਨੀਆਂ ਵਿੱਚ ਸੁਖੀ ਹੋਵੇ। ਬੰਦਾ ਸੁਖੀ ਪਿਆਰ ਨਾਲ ਹੁੰਦਾ, ਸੋ ਸਿੱਖੀ ਦਾ ਪ੍ਰਚਾਰ ਤੇ ਮੈਂ ਪਿਆਰ ਨਾਲ ਕਰਨਾ ਚਾਹੁੰਦਾ, ਕਿਉਂਕਿ ਸਿੱਖ ਉਹ ਹੈ ਜਿਹੜਾ ਪਿਆਰ ਤੇ ਸੱਚ ਸਿੱਖਦਾ ਹੈ। ਧਰਮ ਦੇ ਪ੍ਰਚਾਰ ਵਿੱਚ ਧੱਕਾ ਤੇ ਐਸਾ ਕੋਈ ਕੰਮ ਜੋ ਧਰਮ ਦਾ ਨਹੀਂ, ਮੈਂ ਇਸ ਨੂੰ ਪਸੰਦ ਨਹੀਂ ਕਰਦਾ, ਕਿਉਂਕਿ ਫਿਰ ਬਿਰਤੀ ਤੇ ਧਰਮ ਵਾਲੀ ਨਾ ਬਣੀ। ਆਪੋ ਵਿੱਚ ਜੋ ਧਰਮ ਦੇ ਪ੍ਰਚਾਰਕਾਂ ਵਿੱਚ ਈਰਖਾ, ਵੈਰ, ਮਾੜੇ ਬਚਨ ਬੋਲਣੇ, ਨਿੰਦਿਆ ਕਰਨੀ ਤੇ ਨਫ਼ਰਤ ਰੱਖਣੀ, ਇਹਨਾਂ ਨੂੰ ਮੈਂ ਰੱਬੀ ਗੁਣ ਨਹੀਂ ਸਮਝਦਾ, ਇਹ ਤੇ ਮਾੜੇ ਕਰਮ ਨੇ। ਰੱਬ ਦੇ ਸਿਪਾਹੀ ਮਾੜੇ ਕਰਮਾਂ ਦਾ ਦਾਰੂ ਸਿੱਕਾ ਨਹੀਂ ਵਰਤ ਸਕਦੇ, ਜੇ ਵਰਤਦੇ ਨੇ ਤੇ ਫਿਰ ਉਹ ਰੱਬ ਦੇ ਸਿਪਾਹੀ ਨਹੀਂ। ਪਾਦਰੀ ਸਾਹਿਬ ਕਹਿਣ ਲੱਗੇ, ਬਹੁਤ ਠੀਕ, ਸਿੱਖ ਲੋਕ ਬਹੁਤ ਚੰਗੇ ਨੇ, ਸੱਚੇ ਨੇ, ਬਹਾਦਰ ਨੇ, ਸਾਡੀ ਫੌਜ ਵਿੱਚ ਖੂਬ ਲੜਦੇ ਨੇ। ਬਾਬਾ ਜੀ ਤੁਸੀਂ ਮੇਰੇ ਦੋਸਤ, ਆਪਾਂ ਮਿਲਿਆ ਕਰਾਂਗੇ। ਇਸ ਤਰ੍ਹਾਂ ਬਾਬਾ ਤੇ ਪਾਦਰੀ ਸਾਹਿਬ ਮਿੱਤਰ ਬਣ ਕੇ ਵਿਦਾ ਹੋਏ ਤੇ ਸਾਰੇ ਪਿੰਡ ਦੇ ਵਿੱਚ ਠੰਡ ਵਰਤ ਗਈ।